ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ।
ਸਾਰੰਗ ਰਾਗ ਦੀ ਵਾਰ ਆਰੰਭ ਹੋ ਰਹੀ ਹੈ। ਇਹ ਸੱਤਵੀਂ ਵਾਰ ਹੈ ਜਿਸ ਦੇ ਨਾਲ ਧੁਨੀ ਆ ਰਹੀ ਹੈ। ਰਾਏ ਮਹਿਮੇ ਹਸਨੇ ਕੀ ਧੁਨ। ਮਹਿਮਾ ਅਤੇ ਹਸਨਾ ਇਹ ਦੋਵੇਂ ਰਾਜਪੂਤ ਸਨ। ਕਾਂਗੜ ਦੇ ਅਤੇ ਬਿਲਾਸਪੁਰ ਦੇ ਇਹ ਰਾਜੇ ਸਨ ਅਤੇ ਆਪਸ ਵਿੱਚ ਇਹਨਾਂ ਦਾ ਮੇਲ ਮਿਲਾਪ ਸੀ। ਪਰ ਜਿਹੜਾ ਮਹਿਮਾ ਹੈ ਇਹ ਭਲਾ ਮਾਨਸ ਸੀ, ਨੇਕ ਸੀ, ਅਤੇ ਹਸਨਾ ਬੇਈਮਾਨ ਸੀ। ਅਕਬਰ ਬਾਦਸ਼ਾਹ ਦੇ ਕੋਲ ਰਾਜ ਭਾਗ ਦਾ ਟੈਕਸ ਤਾਰਨ ਵਾਸਤੇ ਜਾਣਾ ਪੈਂਦਾ ਸੀ ਤਾਂ ਜਿਹੜਾ ਮਹਿਮਾ ਸੀ ਉਹ ਹਸਨੇ ਨੂੰ ਹੀ ਭੇਜ ਦਿੰਦਾ ਕਿ ਆਪਣਾ ਵੀ ਟੈਕਸ ਤਾਰਿਆ ਅਤੇ ਮੇਰੇ ਵੱਲੋਂ ਵੀ ਦੇ ਦੇਵੀ, ਆਪਣੀ ਮਾਇਆ ਵੀ ਉਹਨੇ ਦੇ ਦੇਣੀ। ਪਰ ਹਸਨਾ ਬੇਈਮਾਨੀ ਕਰਦਾ ਰਿਹਾ ਵਿੱਚੇ ਵਿੱਚ। ਉਹਦੀ ਮਨਸ਼ਾ ਇਹ ਸੀ ਕਿ ਇਹ ਜਿਹੜਾ ਮਹਿਮੇ ਵਾਲਾ ਰਾਜ ਹੈ ਇਹਦੇ 'ਤੇ ਵੀ ਮੈਂ ਕਬਜ਼ਾ ਕਰ ਲਵਾਂ। ਉਹਨੇ ਕੀ ਕਰਨਾ, ਜਦੋਂ ਮਾਮਲਾ ਤਾਰਨ ਵਾਸਤੇ ਜਾਣਾ ਤਾਂ ਆਪਣੇ ਵੱਲੋਂ ਮਾਮਲਾ ਤਾਰ ਦੇਣਾ ਅਤੇ ਹਸਨੇ ਵੱਲੋਂ ਤਾਰ ਮਹਿਮੇ ਵੱਲੋਂ ਤਾਰਨਾ ਹੀ ਨਾ। ਲਿਖਿਆ ਜਾਣਾ ਕਿ ਹਸਨਾ ਹਾਜ਼ਰ ਹੋਇਆ, ਮਹਿਮਾ ਤਾਰਿਆ, ਸੋ ਮਾਮਲਾ ਤਾਰਿਆ ਹੈ, ਮਹਿਮਾ ਨਹੀਂ ਆਇਆ ਉਹਨੇ ਨਹੀਂ ਤਾਰਿਆ। ਇਉਂ ਲੰਮਾ ਸਮਾਂ ਬੀਤਿਆ। ਅਕਬਰ ਬਾਦਸ਼ਾਹ ਨੇ ਜਦੋਂ ਸਾਰੀ ਪੁਣ ਛਾਣ ਕੀਤੀ, ਵੇਖਿਆ ਕਿ ਲੰਮੇ ਸਮੇਂ ਤੋਂ ਮਹਿਮੇ ਦੇ ਵੱਲੋਂ ਕੋਈ ਮਾਮਲਾ ਨਹੀਂ ਆਇਆ ਤਾਂ ਉਸ ਵਕਤ ਉਸ ਨੇ ਹਸਨੇ ਨੂੰ ਹੀ ਫੌਜ ਦੇ ਕੇ ਭੇਜਿਆ ਅਤੇ ਜੰਗ ਹੋਇਆ। ਜਿਸ ਜੰਗ ਵਿੱਚ ਬਾਦਸ਼ਾਹੀ ਫੌਜ ਨਾਲ ਹੋਣ ਕਰਕੇ ਅਤੇ ਮਹਿਮੇ ਦੀਆਂ ਫੌਜਾਂ ਘੱਟ ਹੋਣ ਕਰਕੇ ਮਹਿਮੇ ਦੀਆਂ ਫੌਜਾਂ ਦੀ ਹਾਰ ਹੋਈ ਅਤੇ ਮਹਿਮੇ ਨੂੰ ਫੜ ਲਿਆ ਗਿਆ, ਕੈਦ ਵਿੱਚ ਪਾ ਦਿੱਤਾ ਅਤੇ ਉਹਦਾ ਰਾਜ ਭਾਗ ਵੀ ਇਉਂ ਹਸਨੇ ਨੇ ਮੱਲ ਲਿਆ। ਇੱਕ ਵਾਰ ਸੂਰਮਿਆਂ ਦੇ ਜੌਹਰ ਹੁੰਦੇ ਨੇ, ਬਾਦਸ਼ਾਹ ਅਕਬਰ ਵੇਖ ਰਿਹਾ, ਇੱਕ ਕਿੱਲਾ ਹੈ ਘੋੜੇ 'ਤੇ ਚੜ੍ਹ ਕੇ ਉਹ ਤੇਜ਼ ਆ ਕੇ ਦੜਾ ਕੇ ਪੁੱਟਣਾ, ਕਿਸੇ ਕੋਲੋਂ ਨਾ ਪੁੱਟਿਆ ਗਿਆ। ਅਕਬਰ ਕਹਿਣ ਲੱਗਾ ਕਿ ਕੋਈ ਸੂਰਮਾ ਹੋਵੇ ਜਿਹੜਾ ਇਹ ਕਿੱਲਾ ਪੁੱਟ ਕੇ ਵਿਖਾ ਦੇਵੇ ਅਤੇ ਹੋਰ ਜੰਗੀ ਕਰਤੱਬ ਵਿਖਾਵੇ। ਮਹਿਮੇ ਦਾ ਕੋਈ ਹਮਾਇਤੀ ਬਾਦਸ਼ਾਹ ਦੇ ਕੋਲ ਅਹਿਲਕਾਰ ਸੀ, ਉਹਨੇ ਕਿਹਾ ਕਿ ਜਿਹੜਾ ਐਸਾ ਬਹਾਦਰ ਸੂਰਮਾ ਉਹ ਤਾਂ ਤੂੰ ਕੈਦ ਵਿੱਚ ਪਾਇਆ ਹੋਇਆ। ਬੁਲਾਇਆ ਗਿਆ ਉਸ ਵਕਤ ਕੈਦ ਵਿੱਚੋਂ ਬਾਹਰ ਮਹਿਮੇ ਨੂੰ ਅਤੇ ਮਹਿਮੇ ਨੇ ਉਹ ਕਰਤੱਬ ਕਰਕੇ ਵਿਖਾ ਦਿੱਤਾ ਅਤੇ ਬਾਦਸ਼ਾਹ ਬੜਾ ਖੁਸ਼ ਹੋਇਆ। ਕਹਿਣ ਲੱਗਾ ਜੋ ਤੂੰ ਮੂੰਹੋਂ ਮੰਗ ਲਵੇਂ ਮੈਂ ਤੈਨੂੰ ਦਿੰਦਾ। ਮਹਿਮਾ ਕਹਿਣ ਲੱਗਾ ਬਾਦਸ਼ਾਹ ਦੇਣਾ ਤੂੰ ਕੀ ਹੈ, ਮੈਨੂੰ ਨਜਾਇਜ਼ ਹੀ ਕੈਦ ਵਿੱਚ ਪਾਇਆ ਅਤੇ ਮੇਰਾ ਰਾਜ ਭਾਗ ਖੋਇਆ ਹੋਇਆ। ਸਾਰੀ ਗੱਲਬਾਤ ਜਦੋਂ ਖੋਲ੍ਹ ਕੇ ਦੱਸੀ, ਬਾਦਸ਼ਾਹ ਨੂੰ ਬੜਾ ਗੁੱਸਾ ਆਇਆ, ਮਹਿਮੇ ਨੂੰ ਥਾਪੜਾ ਦਿੱਤਾ ਅਤੇ ਆਪਣੀਆਂ ਫੌਜਾਂ ਨਾਲ ਦਿੱਤੀਆਂ ਅਤੇ ਉਸ ਨੂੰ ਫਿਰ ਹਸਨੇ ਦੇ ਉੱਪਰ ਚਾੜ ਕੇ ਭੇਜਿਆ। ਦੋਵਾਂ ਪਾਸਿਆਂ ਤੋਂ ਜੰਗ ਹੋਇਆ, ਸੱਚਾਈ ਦੀ ਜਿੱਤ, ਮਹਿਮਾ ਜਿੱਤਿਆ, ਹਸਨਾ ਹਾਰਿਆ ਅਤੇ ਹਸਨੇ ਨੂੰ ਕੈਦ ਕਰ ਲਿਆ। ਫਿਰ ਵੀ ਮਹਿਮੇ ਨੇ ਇੰਨਾ ਧਰਮ ਦਾ ਕਾਰਜ ਕੀਤਾ ਕਿ ਆਪਣਾ ਰਾਜ ਭਾਗ ਹਸਨੇ ਕੋਲੋਂ ਵਾਪਸ ਲੈ ਕੇ ਜਿਹੜਾ ਉਹਦਾ ਰਾਜ ਸੀ ਉਹਨੂੰ ਵਾਪਸ ਦੇ ਕੇ ਫਿਰ ਛੱਡ ਦਿੱਤਾ, ਮੁਆਫ਼ ਕਰ ਦਿੱਤਾ, ਖਿਮਾ ਕਰ ਦਿੱਤਾ। ਐਸਾ ਵੱਡਾ ਦਿਲ ਅਤੇ ਐਸਾ ਉਹਨੇ ਧਰਮ ਦਾ ਕਾਰਜ ਕੀਤਾ। ਸੋ ਉਹਨਾਂ ਦੀ ਮਹਿਮੇ ਅਤੇ ਹਸਨੇ ਦੀ ਜਿਹੜੀ ਜੰਗ ਸੀ ਉਹਨਾਂ ਦੀਆਂ ਵਾਰਾਂ ਢਾਡੀ ਜਨਾਂ ਨੇ ਗਾਈਆਂ। ਢਾਡੀ ਨੱਥਾ ਅਤੇ ਅਬਦੁੱਲ ਛੇਵੇਂ ਪਾਤਸ਼ਾਹ ਜੀ ਦੇ ਪਾਸ ਸੰਗਤਾਂ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਹ ਵਾਰ ਸੁਣਾਉਂਦੇ ਨੇ। ਜਦੋਂ ਪੌੜੀ ਸੁਣਾਈ, ਮਹਿਮਾ ਹਸਨਾ ਰਾਜਪੂਤ ਰਾਏ ਭਾਰੇ ਭੱਟੀ, ਹਸਨੇ ਬੇਈ ਮਾਨਗੀ ਮਹਿਮੇ ਨਾਲ ਥੱਟੀ, ਭੇੜ ਦੋਹਾਂ ਦਾ ਮੱਚਿਆ ਸਰ ਵਗੇ ਸਫੱਟੀ, ਮਹਿਮੇ ਪਾਈ ਫਤਿਹ ਰਣ ਗਲ ਹਸਨੇ ਘੱਟੀ, ਬੰਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ। ਇਹ ਪੰਜ ਤੁਕਾਂ ਦੀ ਜਿਹੜੀ ਪੌੜੀ ਹੈ ਜਦੋਂ ਢਾਡੀਆਂ ਨੇ ਗਾ ਕੇ ਸੁਣਾਈ, ਛੇਵੇਂ ਪਾਤਸ਼ਾਹੀ ਨੂੰ ਪਸੰਦ ਆਈ ਔਰ ਇਸ ਵਾਰ ਦੀ ਧੁਨ ਉੱਪਰ, ਇਸ ਦੀ ਤਰਜ਼ ਉੱਪਰ, ਇਹ ਸਾਰੰਗ ਰਾਗ ਦੀ ਜੋ ਵਾਰ ਦੀਆਂ ਪੌੜੀਆਂ ਹਨ ਇਹ ਗਾਉਣ ਦੀ ਸਤਿਗੁਰਾਂ ਤਾਕੀਦ ਕੀਤੀ, ਇਉਂ ਇਹ ਧੁਨੀ ਦਰਜ ਕੀਤੀ ਹੈ। ਚੌਥੇ ਪਾਤਸ਼ਾਹੀ ਦੀਆਂ ਉਚਾਰਨ ਕੀਤੀਆਂ ਇਹ ਪੌੜੀਆਂ ਹਨ। ਸਲੋਕ ਜਿਹੜੇ ਨੇ ਸਤਿਗੁਰਾਂ ਦੇ ਸਭ ਸਰੂਪਾਂ ਦੇ ਸਾਂਝੇ ਆ ਰਹੇ ਹਨ।